ਵਾਹਿਗੁਰੂ ਜੀ ਕਾ ਖਾਲਸਾ। ਪਰਸੋਂ ਅਸੀਂ ਵਿਚਾਰ ਕਰ ਰਹੇ ਸੀਗੇ, ਜਾਂ ਕਾ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ। ਇਹ ਵਿਚਾਰ ਪੂਰੀ ਨਹੀਂ ਸੀ ਹੋਈ। ਪਹਿਲਾਂ ਤਾਂ ਜਦੋਂ ਸਾਡੇ ਅੰਦਰ ਹਉਮੈ ਆ ਗਈ, ਮਾਇਆ ਦਾ ਅਮਰ ਵਰਤ ਗਿਆ, ਤਾਂ ਅਸੀਂ ਰੱਬ ਤੋਂ ਵਿਛੜ ਗਏ। ਪਹਿਲੇ ਸਾਡੇ ਔਰ ਰੱਬ ਦੇ ਦਰਮਿਆਨ ਦੇ ਵਿੱਚ ਦੂਜਾ ਭਾਵ ਆ ਗਿਆ, ਦੂਜਾ ਭਾਵ। ਹੁਣ ਅਸੀਂ ਰੱਬ ਨੂੰ ਫੇਰ ਮਿਲਣਾ ਹੈ, ਤੇ ਉਹ ਕਿਵੇਂ ਮਿਲਣਾ ਬਈ? ਉਹਦੀ ਅਗਵਾਈ ਲਈ, ਇਸ ਕਰਤਵ ਲਈ ਰੱਬ ਨੂੰ ਮਿਲਣ ਵਾਸਤੇ ਦੋ, ਇੱਕ ਤੋਂ ਦੋ ਹੋਏ ਤੇ ਫਿਰ ਦੋ ਤੋਂ ਫਿਰ ਇੱਕ ਹੋਣ ਵਾਸਤੇ ਜਦੋਂ ਹੀ ਦੁਨੀਆਂ ਬਣੀ ਹੈ ਉਦੋਂ ਤੋਂ ਗੁਰੂ ਅਵਤਾਰ ਪੀਰ ਪੈਗੰਬਰ ਸਾਧ ਸੰਤ ਆਏ, ਆਪ ਵੀ ਆਪਣੇ ਜੀਵਨ ਦੁਆਰਾ ਸਾਨੂੰ ਉਪਦੇਸ਼ ਦਿੱਤਾ ਤੇ ਆਪੋ ਆਪਣੀਆਂ ਬਾਣੀਆਂ ਸਾਨੂੰ ਦੇ ਕੇ ਸਾਨੂੰ ਅਗਵਾਈ, ਧਾਰਮਿਕ ਅਗਵਾਈ ਦਿੱਤੀ। ਹਾਂਜੀ, ਪਰ ਉਹ ਤਾਂ ਸਾਡੇ ਕੋਲ ਭੁੱਲ ਜਾਂਦੀ ਹੈ, ਬਾਣੀ ਭੁੱਲ ਗਈ, ਗੁਰੂ ਸਾਹਿਬ ਆਏ ਚਲੇ ਗਏ, ਆ ਬਾਣੀ ਛੱਡ ਗਏ, ਅਸੀਂ ਇਹਨੂੰ ਵੀ ਭੁੱਲ ਗਏ, ਪਾਠ ਪੂਠ ਸਭ ਬਥੇਰੇ ਕਰੀ ਜਾਂਦੇ ਹਾਂ, ਪਰ ਸਾਡੇ ਅੰਦਰ ਇੱਕ ਤੁੱਕ ਵੀ ਨਹੀਂ ਵੜਦੀ। ਜੇਕਰ ਆ ਭਗਵਾਨ ਦਾ ਗੁਰੂ ਰੂਪ ਹੈ, ਜੇ ਬਾਣੀ ਸਾਡੇ ਅੰਦਰ ਇੱਕ ਤੁੱਕ ਵੀ, ਉਹ ਸੁਖਮਨੇ ਦੀ ਇੱਕ ਤੁੱਕ ਵੀ ਸਾਡੇ ਅੰਦਰ ਵੜ ਜਾਵੇ, ਉਸ ਨੂੰ ਅਸੀਂ ਕਮਾਲ ਲਈਏ ਤੇ ਅਸੀਂ ਫਿਰ ਰੱਬ ਨਾਲ ਜੁੜ ਸਕਦੇ ਹਾਂ। ਮਗਰ ਉਹ ਬਾਣੀ ਸਾਨੂੰ ਪਤਾ ਹੀ ਨਹੀਂ ਹੈ ਕਿ ਚੀਜ਼ ਸਭ ਸਾਨੂੰ ਮਾਂ ਬਾਪ ਤੋਂ ਲੋਕਾਂ ਨੂੰ ਦੇਖਾ ਦੇਖੀ, ਮੈਂ ਸਭ ਕੁਛ ਲਿਖ ਦਿੱਤਾ ਹੈ, ਦੇਖਾ ਦੇਖੀ ਵੀ ਹਾਂ ਕਹਿੰਦੇ ਆ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਮੱਥਾ ਟੇਕਦਾ, ਮਾਂ ਨੇ ਮੱਥਾ ਟੇਕਦਾ, ਬੱਚੇ ਨੇ ਵੀ ਮੱਥਾ ਟੇਕਦਾ, ਰੀਸੋ ਰੀਸੀ ਦੇਖਾ ਦੇਖੀ, ਸਾਨੂੰ ਇਹ ਪਤਾ ਨਹੀਂ ਕਿ ਬਾਣੀ ਹੈ ਕੀ ਚੀਜ਼, ਬਾਣੀ ਦੀ ਕਦਰ ਨਹੀਂ, ਬਾਣੀ ਦੀ ਅਸੀਂ ਮੁੱਲ ਨਹੀਂ ਪਾਇਆ। ਇਸੇ ਕਰਕੇ ਬਾਣੀ ਵਾਲੇ ਸਿੱਖ ਕੌਮ ਵੀ ਹੋਰਨਾਂ ਕੌਮਾਂ ਨਾਲੋਂ ਉੱਚੀ ਹੋਣੀ ਚਾਹੀਦੀ ਹੈ, ਦੇਵਤੇ ਹੋਣੇ ਚਾਹੀਦੇ ਹੈ, ਬਾਣੀ ਪੜ੍ਹਨ ਵਾਲੇ ਸਾਰੇ ਉੱਚੇ ਹੋਣੇ ਚਾਹੀਦੇ, ਤੇ ਅਸੀਂ ਉਹਨਾਂ ਨੂੰ ਵੀ ਗਿਰੇ ਹੋਏ। ਇਹਦੀ ਵਜ੍ਹਾ ਕੀ ਹੈ ਕਿ ਅਸੀਂ ਭੁੱਲ ਗਏ ਬਾਣੀ ਨੂੰ? ਬਾਣੀ ਨਹੀਂ, ਬਾਣੀ ਤਾਂ ਹੈਗੀ, ਕੰਠ ਹੈ ਸਾਰਿਆਂ ਦੇ, ਕਈਆਂ ਦੇ ਸੁਖਮਨ ਵੀ ਕੰਠ ਹੈ, ਕਈਆਂ ਦੇ ਹੋਰ ਬਾਣੀਆਂ ਕੰਠ ਹੈ, ਰੋਜ਼ ਪੜ੍ਹਦੇ ਵੀ ਹੈ, ਪਰ ਵਸਾਈ ਨਹੀਂ। ਬਾਣੀ ਤਾਂ ਇੱਕ ਤੁੱਕ ਵਸੀ, ਇੱਕ ਅੱਖਰ ਵੀ ਸਾਡੇ ਅੰਦਰ ਵਸ ਜਾਵੇ ਤਾਂ ਸਰ ਪਾਰ ਉਤਾਰਾ ਰੱਬ ਨਾਲ ਫੇਰ ਜੁੜ ਸਕਦੇ ਹਾਂ। ਆਪਾਂ ਮੋਟੀਆਂ ਗੱਲਾਂ ਕਰੀਏ, ਫਿਲੋਸਫੀ ਦੀ ਲੋੜ ਨਹੀਂ। ਹੁਣ ਕਹਾਂ ਰੱਬ ਤੋਂ ਵਿਛੜ ਗਏ, ਮਾਇਆ ਅਮਰ ਵਰਤਾਇਆ, ਹੁਣ ਪੰਜ ਵੀ ਸਾਡੇ ਅੰਦਰ ਆ ਗਏ ਭਾਣੇ ਅੰਦਰ, ਇਹਨਾਂ ਤੋਂ ਛੁਟਕਾਰਾ ਕਿਵੇਂ? ਉਦਮ ਮੈਂ ਦੱਸਿਆ ਸੀ ਕਿ ਹਰੇਕ ਦੇ ਅੰਦਰ ਇਹ ਪੰਜ ਦੂਤ ਹੈਗੇ, ਮਾਇਆ ਦੇ ਦੂਤ ਹੈ। ਇਹ ਫੁੱਟਬਾਲ ਜਿਵੇਂ, ਫੁੱਟਬਾਲ ਕੋਈ ਟਿਕਣ ਨਹੀਂ ਦਿੰਦਾ, 11 ਉੱਧਰ 11 ਉੱਧਰ 22 ਪਲੇਅਰ ਹੁੰਦੇ ਆ, ਇਸ ਤਰ੍ਹਾਂ ਇਹ ਪੰਜ ਤੇ ਇਹਨਾਂ ਦੀ ਹਠੀਲੀ ਫੌਜ ਸਾਨੂੰ ਟਿਕਣ ਨਹੀਂ ਦਿੰਦੀ, ਮਨ ਨੂੰ ਕਦੇ ਇੱਧਰ ਪਜਾਉਂਦੀ ਹੈ, ਕਦੇ ਉੱਧਰ ਪਜਾਉਂਦੀ ਹੈ, ਖਿਲ ਫਲ ਵੀ ਇਸੇ ਕਰਕੇ ਸ਼ਿਕਾਇਤ ਮਿਲਦੀ ਹੈ ਜੀ, ਸਿਮਰਨ ਕਰਨ ਲੱਗਦੇ ਹੈ ਤਾਂ ਮਨ ਨਹੀਂ ਲੱਗ ਟਿਕਦਾ, ਜੇ ਬਾਣੀ ਪੜ੍ਹਦੇ ਹਾਂ ਤਾਂ ਮਨ ਨਹੀਂ, ਉਦੋਂ ਇੱਕ ਹੰਕਾਰ ਤੋਂ ਸ਼ੁਰੂ ਹੋਇਆ ਤੇ ਉਦੋਂ ਹੀ ਪਤਾ ਲੱਗਦਾ ਕਿ ਛੁੱਟੀ ਨਾਲ ਪਹੁੰਚ ਗਏ। ਇਹ ਫਿਰ ਕਿਉਂ ਬਈ? ਇਸ ਵਾਸਤੇ ਕਿ ਸਾਡੇ ਮਨ ਜਿਹੜਾ ਹੈ ਉਹ ਇੱਕ ਸੁਰ ਵਿੱਚ ਨਹੀਂ ਹੋਇਆ, ਇੱਕ ਥਾਂ ਨਹੀਂ ਆਇਆ, ਇਹ ਪੰਜ ਇਹਨੂੰ ਪਾਰ ਪਾਰ ਖਰਜੂ ਤੇ ਪਾ ਰਹੇ ਹੋ, ਇਹਨ ਪੰਚਨ ਮੇਰਾ ਮਨ ਜੋ ਵਿਗਾ ਰਹੇ ਹੋ, ਪਲ ਪਲ ਖਿਨ ਖਿਨ ਹਰ ਜੂਤੇ ਪਾ ਰਹੇ ਹੋ। ਸਾਨੂੰ ਹਰੀ ਤੋਂ ਇਹ ਪਾਲ ਰਿਹਾ ਪਾਲ ਰਿਹਾ। ਫਿਰ ਸਾਡੇ ਮਨ ਨੂੰ ਜਦੋਂ ਇੰਨੀਆਂ ਚੀਜ਼ਾਂ ਪਾਲਣ ਵਾਲੀਆਂ, ਸਾਨੂੰ ਕੋਈ ਜੋੜਨ ਵਾਲਾ ਵੀ ਚਾਹੀਦਾ। ਉਹ ਜੋੜਨ ਵਾਲਾ ਕੌਣ ਹੈ? ਉਹ ਹੈ ਬਾਣੀ, ਉਹ ਹੈ ਗੁਰੂ। ਤੇ ਇਹਨੂੰ ਤਾਂ ਅਸੀਂ ਇੱਕ ਤਰ੍ਹਾਂ ਦਾ ਜੇ ਬਹੁਤ ਅਸੀਂ ਸ਼ਰਧਾ ਕਰਦੇ ਬਾਣੀ ਤੇ, ਤਾਂ ਬਾਣੀ ਨੂੰ ਦੁਕਾਨਦਾਰ ਬਣਾਇਆ ਜੀ, ਮੈਨੂੰ ਪੁੱਤਰ ਦੇ ਜੀ, ਮੇਰਾ ਇਮਤਿਹਾਨ, ਮੈਨੂੰ ਨੌਕਰੀ ਮਿਲ ਜਾ, ਦੁਕਾਨਦਾਰ ਬਣਾਇਆ। ਤੇ ਫਿਰ ਸ਼ਰਧਾ ਕਾਹਦੀ? ਸ਼ਰਧਾ ਕਿੱਥੇ ਹੈ? ਇਹ ਤਾਂ ਕਿਸੇ ਨਾਲ ਵੀ ਹੈ, ਤੁਸੀਂ ਸੌਦਾ ਕਰ ਲੈਂਦੇ ਹੋ, ਦੁਨੀਆਦਾਰੀ ਦੇ ਸੌਦੇ ਹੁੰਦੇ ਇੱਥੇ। ਉਹ ਰੱਬ ਨੂੰ ਕੋਈ ਨੀ ਮੰਗਦਾ, ਰੱਬ ਨਾਲ ਕੋਈ ਮੇਲ ਨੀ ਮੰਗਦਾ। ਜਿਹਾ ਜਿਹਾ ਭਾਵਨਾ ਕਰਦੇ ਹਾਂ ਤਿਹਾ ਫਲ ਪਾਵੇ ਕੋਈ। ਉਹ ਸਾਨੂੰ ਮੁੰਡਿਆਂ ਦੀ ਲੋੜ ਹੈ, ਸਾਨੂੰ ਮਾਇਆ ਦੀ ਲੋੜ ਹੈ, ਸਾਨੂੰ ਹੋਰ ਅਨੇਕਾਂ ਮਾਇਆ ਧਾਰੀ ਮੰਗਾਂ ਦੀ ਲੋੜ ਹੈ, ਇਸ ਕਰਕੇ ਰੱਬ ਨੂੰ ਸਾਨੂੰ ਮਿਲਦਾ। ਹੁਣ ਇਹ ਸਾਰੀਆਂ ਚੀਜ਼ਾਂ ਸਾਨੂੰ ਪਾੜਨ ਵਾਲੀਆਂ ਯਾਰ, ਹਰ ਅੰਤਰ ਹਰ ਜੂਤੇ ਪਾ ਰਹੇ ਹੋ, ਸਾਨੂੰ ਹਰੀ ਨੋ ਵਿਛੋੜਦੇ ਹੈ, ਵਿਛੋੜੀ ਜਾਂਦੇ ਹੈ, ਪਲ ਪਲ ਨਿਮਖ ਨਿਮਖ ਸਾਨੂੰ ਹਰੀ ਵਿਛੋੜਦੇ ਹੈ। ਤੇ ਮਿਲਣ ਵਾਲਾ ਚਾਹੀਦਾ ਹੈ ਗੁਰੂ। ਅਕਾਲ ਪੁਰਖ ਨੇ ਸਾਨੂੰ ਬਣਾ ਕੇ ਐਵੇਂ ਨਹੀਂ ਛੱਡ ਦਿੱਤਾ, ਸ਼ੁਰੂ ਤੋਂ ਗੁਰੂ ਅਵਤਾਰ ਪੀਰ ਪੈਗੰਬਰ ਦੁਨੀਆਂ ਤੇ ਪਠਾਏ, ਮਿਹਰ ਕਰਕੇ ਸਾਡੇ ਤੇ, ਮਿਹਰ ਕਰਕੇ ਸਾਡੇ ਤੇ, ਬਖਸ਼ਿਸ਼ ਕਰਕੇ, ਤੇ ਉਹ ਆਪੋ ਬਾਣੀ ਅਖਾਣੀ ਸਾਨੂੰ ਉਪਦੇਸ਼ ਦੇ ਰਹੇ ਹੈ। ਮਗਰ ਅਸੀਂ ਕਿਸ ਅਸੀਂ ਨਹੀਂ ਅੰਦਰ ਵੜਨ ਦਿੰਦੇ, ਕਿਉਂਕਿ ਬਹੁਤ ਪਾੜਾ ਪਿਆ। ਇੱਕ ਪਾੜਾ ਨਹੀਂ, ਜੇ ਇੱਕ ਤੇੜ ਹੋਵੇ ਤਾਂ ਤਾਂ ਕਹੀਏ, ਪਹਿਲੀ ਤੇੜ ਸਾਨੂੰ ਉਦੋਂ ਪੈ ਗਈ ਜਦੋਂ ਇੱਕ ਤੇ ਦੋਏ ਹੋ ਗਏ। ਪਾੜਾ ਵੱਡਾ ਤਾਂ ਆਏ ਪੈ ਗਿਆ, ਹੁਣ ਉਹ ਦੋਏ ਹੋਏ ਫਿਰ ਉਹਨੂੰ ਪਾੜੀ ਜਾਂਦੇ ਆ ਕਿਵੇਂ? ਉੱਥੇ ਇੱਕ ਵਿੰਡ ਸਕਰੀਨ ਹੁੰਦੀ ਹੈ, ਸ਼ੀਸ਼ੇ ਨੂੰ ਐ ਠੋਕਰ ਵੱਜ ਜਾਵੇ, ਤੇੜਾਂ ਪੈ ਜਾਂਦੀਆਂ। ਇੱਕ ਤੇੜ ਨੀ, ਕਿੰਨੀਆਂ ਹੀ ਤੇੜਾਂ ਪੈ ਜਾਂਦੀਆਂ, ਉਹਦੇ ਵਿੱਚ ਦੀ ਫਿਰ ਕੁਛ ਦਿਸਦਾ ਨਹੀਂ ਹੈ। ਇਹ ਇਹ ਟੁੱਟੇ ਹੋਏ ਤੇੜਾਂ ਵਾਲੇ ਮਨ ਨੂੰ ਵਿੱਚ ਦੀ ਅਕਾਲ ਪੁਰਖ ਦੇ ਦਰਸ਼ਨ ਕਿਵੇਂ ਹੋ ਸਕਦੇ ਹੈ? ਫਿਰ ਕਿਵੇਂ ਹੋਣ ਗਈ? ਗੁਰੂ ਸਾਹਿਬ ਨੇ, ਅਕਾਲ ਪੁਰਖ ਨੇ ਸਾਨੂੰ ਬਾਣੀ ਦੁਆਰਾ, ਆਪਣੀ ਸ਼ਖਸੀ ਜ਼ਿੰਦਗੀ ਦੁਆਰਾ ਸਾਧ ਸੰਗਤ ਬਖਸ਼ੀ। ਧਰਮ ਇਹ ਮਿਲਣ ਵਾਲਾ ਜਿਹੜਾ ਪ੍ਰੋਸੈਸ ਹੈ, ਇਹ ਜ਼ਰੀਆ ਹੈ, ਇਹ ਸਾਧ ਸੰਗਤ ਇਹ ਜ਼ਰੀਆ ਹੈ, ਇਹ ਮਿਲਣ ਵਾਸਤੇ ਸਾਨੂੰ। ਤੇ ਇਹ ਮੇਲ ਦੋ ਚੀਜ਼ਾਂ, ਇੱਕ ਵਿਛੋੜਾ ਹੈ, ਇੱਕ ਮੇਲ ਹੈ। ਵਿਚੋਲਾ ਗੁਰਬਾਣੀ ਹੈ ਮੇਲਣ ਵਾਸਤੇ, ਤੇ ਗੁਰਬਾਣੀ ਦੁਆਰਾ ਸੰਗਤ ਕਰਕੇ ਅਸੀਂ ਮਿਲ ਸਕਦੇ ਹਾਂ। ਪਰ ਹੈਰਾਨੀ ਤੇ ਗੱਲ ਇਹ ਹੈ ਕਿ ਉਹ ਸਾਧ ਸੰਗਤ ਜਿਹਦੀ ਇੰਨੀ ਉਪਮਾ ਬਾਣੀ ਕੀਤੀ ਹੋਈ ਹੈ, ਜੇ ਉਹ ਵੀ ਨਾ ਸਾਨੂੰ ਮਿਲੇ ਤੇ ਫਿਰ ਫਿਰ ਸਾਡਾ ਕੀ ਹਾਲ? ਫਿਰ ਕੀ ਹਾਲ? ਫਿਰ ਮਾਇਆ ਦਾ, ਮਾਇਆ ਦਾ ਅੰਮ੍ਰਿਤ ਵਰਤ ਰਿਹਾ ਹੈ, ਮਾਇਆ ਦੇ ਗੁਲਾਮ ਤਾਂ ਅਸੀਂ ਬਣੇ ਹੋਏ ਹੈ, ਮਾਇਆ ਦਾ ਸਾਡੇ ਉੱਤੇ ਗਾਲਬ ਹੈ, ਮਾਇਆ ਦੇ ਗੁਲਾਮ ਬਣੇ ਹੋਏ ਹੈ। ਸਾਡਾ ਕੋਈ ਟਿਕਾਣਾ ਨਹੀਂ ਹੈ ਬਗੈਰ ਬਾਣੀ ਤੋਂ, ਬਗੈਰ ਸੰਗਤ ਤੋਂ। ਸਾਧ ਸੰਗਤ ਬਿਨ ਤਰਿਓ ਨਾ ਕੋਏ। ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਬਾਣੀ ਪੜ੍ਹਦਿਆਂ ਹੋਇਆਂ, ਇੰਨਾ ਪ੍ਰਚਾਰ ਕਰਦਿਆਂ ਹੋਇਆਂ, ਇੰਨੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹੈ ਗੁਰਮਤ ਦੀਆਂ, ਇੰਨਾ ਕੀਰਤਨ ਹੋ ਰਿਹਾ ਹੈ, ਇੰਨੇ ਅਖੰਡ ਪਾਠ ਹੋ ਰਹੇ ਹੈ, ਪਰ ਸਾਡਾ ਜੀਵਨ ਨਿਗਰਦਾ ਜਾਂਦਾ ਹੈ। ਕਿਉਂ? ਇਹ ਮਾਇਆ ਦਾ ਜ਼ੋਰ ਚੜ੍ਹ ਰਿਹਾ ਹੈ। ਦੇਖੋ ਜੀ, ਮਾਇਆ ਨੇ ਸਾਨੂੰ, ਮਾਇਆ ਮੇਲਣ ਵਾਲੀ ਹੈ, ਵਿਛੜਿਆ ਹੋਇਆ ਮੇਲੇ ਮੇਲਣਾ ਹੈ। ਕੀ ਨੇ? ਬਾਣੀ ਨੇ, ਗੁਰੂ ਨੇ। ਇਹ ਬਾਣੀ ਹੈ, ਸਾਧ ਸੰਗਤ ਹੈ। ਤੇ ਜੇਕਰ ਮੈਂ ਇੱਕ ਬੜੀ ਸਖਤ ਲਫ਼ਜ਼ ਕਹਿਣ ਲੱਗਾ ਹਾਂ, ਜੇਕਰ ਵਿਚੋਲਾ ਹੀ ਵਿਗੜ ਜਾਵੇ, ਉਹ ਸਾਰੀ ਦੁਨੀਆ ਕਰਪਟ ਹੋਈ ਹੈ, ਇਹ ਪੰਜੇ ਕਰਪਟ ਹੋਏ ਹੈ, ਇਹ ਮਾਇਆ ਕੁਰਾਪਟ ਬਣਾਈ ਰੱਬ ਨੇ ਇਹੀ ਜੀ ਹੈ। ਜੇਕਰ ਸੰਗਤੀ ਕੋ ਲਵ ਇੱਕੋ ਚੀਜ਼ ਹੈ ਜਿਹੜੀ ਸਾਨੂੰ ਮਿਲਣ ਵਾਲੀ ਹੈ, ਜੇ ਉਹ ਵੀ ਕੁਰਪਟ ਹੋ ਜਾਵੇ ਤਾਂ ਸਾਡਾ ਕੀ ਠਿਕਾਣਾ। ਉਹ ਸਾਡੀ ਅਸੀਂ ਸੰਗਤ ਹੀ ਕੁਰਪਟ ਹੋਈ ਹੈ, ਧਰਮ ਜੋੜਨ ਵਾਸਤੇ ਬਣੇ ਸੀ ਉਹ ਧਰਮ ਹੀ ਕੁਰਪਟ ਹੋਏ ਪਏ ਹੈ। ਕੁਰਪਟ ਹਾਂ ਤੁਸੀਂ ਕਹੋਗੇ ਤਾਂ ਬਹੁਤ ਵੱਡੀ ਗੱਲ ਕਹਿਤੀ ਬਾਊ ਜੀ ਨੇ, ਪਰ ਨਹੀਂ ਇਹ ਸੱਚ ਹੈ। ਮੈਂ ਨਮੂਨਾ ਦੱਸਦਾ ਹੈ, ਇੱਕ ਇਹਦਾ ਸਬੂਤ ਦੱਸਦਾ ਹੈ। ਧਰਮ ਮਿਲਣ ਦਾ ਇੱਕ ਜ਼ਰੀਆ ਹੈ। ਕਿਹਨਾਂ ਦੇ ਮਿਲਣ? ਸਾਡੇ ਆਪ, ਸਾਡੇ ਮਨਾਂ ਨੂੰ ਮੁੜ ਕੇ ਰੱਬ ਨਾਲ ਮਿਲਣ ਦਾ ਇੱਕ ਜ਼ਰੀਆ ਹੈ। ਜੇ ਸਾਨੂੰ ਨਹੀਂ, ਮਾਇਆ ਤਾਂ ਹੈ ਕੋਰਪਟ, ਰੱਬ ਨੇ ਆਪ ਬਣਾਈ ਹੈ, ਪਰ ਸਾਨੂੰ ਮਿਲਣ ਵਾਲਾ ਜਿਹੜਾ ਵਿਚੋਲਾ ਹੈ, ਜੇ ਉਹ ਹੀ ਕੋਰਪਟ ਹੋ ਗਿਆ ਤਾਂ ਮਿਲੇ ਕੌਣ? ਫਿਰ ਕੌਣ ਰਹਿ ਗਿਆ ਮਿਲਣ ਵਾਲਾ? ਜੇ ਸੰਗਤ ਹੀ ਕਰਪਟ ਹੋ ਗਈ, ਆ ਦੇਖ ਲਓ ਸਬੂਤ ਇਹ ਹੈ ਕਿ ਜਿੱਥੇ ਜਿੰਨੇ ਧਰਮ ਅਸਥਾਨ ਹੈ, ਚਾਹੇ ਕਿਸੇ ਮਜ਼ਹਬ ਦਾ ਲੈ, ਜਿੰਨੇ ਧਰਮ ਅਸਥਾਨ ਹੈ ਸਾਰਿਆਂ ਵਿੱਚ ਫੁੱਟ ਪਈ ਹੋਈ ਹੈ। ਮੈਂ ਅੱਜ ਸਵੇਰੇ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ, ਕਿੱਥੇ ਗੁਰਦੁਆਰੇ ਜਾਂਦੇ ਹੈ, ਵੈਨਕਾਵਰ ਗੁਰਦੁਆਰਾ ਐਡਾ ਵੱਡਾ ਬਣਿਆ ਹੋਇਆ ਬੇਅੰਤ, ਤੇ ਉੱਥੇ ਗਏ, ਕੀਰਤਨ ਵਾਲਾ ਕੀਰਤਨ ਕਰ ਰਿਹਾ, ਪਾਠ ਵਾਲਾ ਪਾਠ ਕਰ ਰਿਹਾ, ਕਿਸੇ ਹਾਲਤ ਵਿੱਚ ਵੀ ਚਾਰ ਪੰਜ ਉੱਥੇ ਖੁੰਜੇ ਤੇ ਬੈਠੇ, ਚਾਰ ਪੰਜ ਉੱਥੇ ਖੁੰਡੇ ਘੁਸਰ ਘੁਸਰ ਕਰੀ ਜਾਂਦੇ ਉਹਦੇ ਪਾਰਟੀ ਦੇ ਖਿਲਾਫ ਉਹਦੇ। ਜਦੋਂ ਸੰਗਤ ਵਿੱਚ ਗੁਰਦੁਆਰੇ ਜਮਾਤ ਦੀ ਹਜ਼ੂਰੀ ਵਿੱਚ ਆ ਕੇ ਅਸੀਂ ਪਾੜਨ ਵਾਲੀਆਂ ਗੱਲਾਂ ਕਰਦੇ ਹਾਂ, ਜਦੋਂ ਸੰਗਤ ਹੀ ਕਰਪਟ ਹੋ ਗਈ ਤਾਂ ਸਾਨੂੰ ਮਿਲੇ ਕੌਣ? ਹਾਂਜੀ, ਜੇ ਗੁਰੂ ਬਾਣੀ ਦਾ ਅਸੀਂ ਇੱਕ ਤੁੱਕ ਹੀ ਫੜ ਲਈਏ, ਹਾਂਜੀ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਹਾਂਜੀ, ਬਣ ਆਈ ਕਦੋਂ? ਬਣ ਆਈ ਜਬ ਦੇ ਸਾਧ ਸੰਗਤ ਮੋਹ ਭਾਈ। ਇਹ ਉਹ ਸੰਗਤ ਦਾ ਦੀ ਕਸੋਟੀ ਹੈ ਕਿ ਉੱਥੇ ਜਾ ਕੇ ਨਾ ਕੋਈ ਵੈਰੀ ਰਹਿੰਦਾ ਹੈ। ਲੁਕੀਐ ਬਾਣੀ ਕਹਿ ਰਹੀ ਹੈ, ਸੱਚ ਕਹਿ ਰਹੀ ਹੈ, ਜਬ ਤੇ ਸਾਧ ਸੰਗਤ ਮੋਹੇ ਪਾਈ। ਜਦੋਂ ਸਾਧੂ ਸੰਗਤ ਸਾਨੂੰ ਮਿਲੀ, ਸਾਧ ਸੰਗਤ ਮਿਲੀ, ਤਾਂ ਮੇਰਾ ਨਾ ਕੋ ਦੁਸ਼ਮਣ ਰਿਹਾ ਨਾ ਬਹਿ ਰਾਈ। ਫਿਰ ਕੀ ਹੋਇਆ ਜੀ? ਕਰੂਗਾ ਹੈ ਆਪਣੇ ਦਿਸਣਗੇ ਨਾ, ਉਹ ਆਪਣੇ ਨਾਮ ਵੀ ਕੋਈ ਵੈਰ ਕਰਦਾ ਹੁੰਦਾ ਹੈ ਤੇ ਆਪਣੇ ਸਾਰਿਆਂ ਨੂੰ ਜੱਫੀਆਂ ਵੈਰ। ਸੱਜਣ ਸੰਗ ਹਮ ਕੋ ਬਣ ਆਈ, ਬਣੀ ਆਈ ਦਾ ਮਤਲਬ ਹੈ ਕਿ ਸਾਡਾ ਰਿਸ਼ਤਾ ਜੁੜ ਗਿਆ, ਪਾਰ ਵਿੱਚੋਂ ਵਿਛੋੜਾ ਨਿਕਲ ਗਿਆ, ਮੁੜ ਕੇ ਸੁੰਤੇ ਗਏ ਸੀ, ਕਿਉਂਕਿ ਰੱਬ ਨਾਲ ਜੁੜੇ ਗਏ ਤਾਂ ਉਹਦੇ ਜੀਵ ਨਾਲ ਜੁੜਨਾ। ਰੱਬ ਨੂੰ ਜੁੜੇ ਬਗੈਰ ਅਸੀਂ ਜੀਵਾਂ ਨਾਲ ਜੁੜੇ ਨਹੀਂ ਸਕਦੇ। ਸਾਧ ਸੰਗਤ ਵਿੱਚ, ਸਾਧ ਸੰਗਤ ਨਾਲ ਤਾਂ ਸਾਨੂੰ ਰੱਬ ਨਾਲ ਮਿਲਦੀ ਹੈ, ਗੁਰੂ ਨਾਲ ਮਿਲਦੀ ਹੈ, ਤੇ ਨਾਲੇ ਸਾਡਾ ਅੰਦਰ ਚ ਚੇਂਜ ਕਰ ਦਿੰਦੀ ਹੈ। ਫਿਰ ਸਾਨੂੰ ਸਾਰਿਆਂ ਨਾਲ ਐਂ ਜੀ ਕਰਦਾ, ਸਾਰਿਆਂ ਨੂੰ ਜੱਫੀਆਂ ਪਾਈ ਜਾਈਏ, ਕੋਈ ਵਿਆਹ ਨਾ ਕੋਈ ਵੈਰੀ ਨਹੀਂ ਬੇਗਾਨਾ। ਓਏ ਅਸੀਂ ਤਾਂ ਘਰ ਚ ਹੀ ਬੇਗਾਨੇ ਵੇਰੇ ਬੈਠੇ ਹਾਂ, ਆ ਹਿਰਦਾ ਹੀ ਸਾਡਾ ਬੇਗਾਨਾ, ਮਨ ਕੁਛ ਹੋਰ ਕਹਿੰਦਾ ਹੈ, ਚਿੱਤ ਕੁਛ ਹੋਰ ਕਹਿੰਦਾ ਹੈ, ਦਿਮਾਗ ਕੁਛ ਹੋਰ ਰੀਜ਼ਨਿੰਗ ਕਰਦਾ ਹੈ, ਬੁੱਧੀ ਕੁਛ ਹੋਰ ਕਰਦੀ ਹੈ, ਅੰਤਸ਼ਕਰਨ ਕੁਛ ਹੋਰ ਆਪਣੀ ਪੁਰਾਣੀ ਹਵਾ ਕੱਢੀ ਜਾਂਦਾ ਹੈ। ਤੇ ਬਈ ਉੱਥੇ ਮੇਲ ਕਿੱਥੇ, ਕਿਵੇਂ ਮੇਲ ਹੋਵੇ? ਤੂਤੀਆਂ ਸਾਡੇ ਅੰਦਰ ਹੀ ਇਹ ਪੰਜੇ ਆਪੋ ਆਪਣੀ ਤੂਤੀਆਂ ਵਜਾਈ ਜਾਂਦੇ ਹੈ, ਇੱਕ ਸੁਰ ਵਿੱਚ ਨਹੀਂ ਹੈ, ਅੰਦਰ ਫੁੱਟ ਪਈ ਹੈ, ਤੇ ਫਿਰ ਬਾਹਰ ਕਿਉਂ ਨਾ ਹੋਵੇ? ਅੰਦਰ ਪਰਥੂ ਮੱਚਿਆ, ਪਰਥੂ ਉਹ ਪਰਥੂ ਸਾਡੇ ਅੰਦਰਲਾ ਪਰਥੂ, ਸਾਰੀ ਦੁਨੀਆਂ ਤੇ ਉਸਦਾ ਅਕਸ ਪੈ ਰਿਹਾ ਹੈ। ਦੁਨੀਆਂ ਦਾ ਕੋਈ ਖਲ ਖੁੰਜਾ ਹੈ ਨੀ ਜਿੱਥੇ ਪਰਥੂ ਨਹੀਂ ਪਿਆ ਹੋਇਆ। ਅੱਗੇ ਨਾਲੋਂ ਗਿਰਜੇ ਪਾ ਜ਼ਿਆਦਾ ਵੱਧ ਗਏ, ਮਿਸਜਾਂ ਵੱਧ ਗਈਆਂ, ਗੁਰਦੁਆਰੇ ਵੱਧ ਗਏ, ਪਾਠ ਪੂਜਾ ਬੜਾ ਹੋ ਰਿਹਾ, ਕਿਤਾਬਾਂ ਬੜੀਆਂ ਲਿਖੀਆਂ ਜਾ ਰਹੀਆਂ, ਪਰ ਪਰਥੂ ਜ਼ਿਆਦਾ ਹੁੰਦਾ ਜਾਂਦਾ ਹੈ। ਕਿਤੇ ਹੈ ਕੋਈ ਜਗ੍ਹਾ ਜਿੱਥੇ ਸ਼ਾਂਤੀ ਹੈ? ਪੂਰਾ ਇਹ ਕਿਉਂ? ਇਸ ਕਰਕੇ ਤੇ ਰੱਬ ਤੋਂ ਦੂਰ ਹੋ ਗਏ। ਪਹਿਲਾਂ ਤਾਂ ਆਪਣੇ ਆਪ ਹੀ ਭੜਥੂ ਮੁੱਕਿਆ ਹੈ ਤੇ ਫਿਰ ਭੜਥੂ ਅਕਸ ਬਾਹਰ ਪੈਂਦਾ ਹੈ। ਇਸ ਵਾਸਤੇ ਕਿਉਂਕਿ ਸਾਡੇ ਅੰਦਰ ਤੇਰਾਂ ਪਈਆਂ, ਅੰਦਰ ਤੇਰਾਂ ਪਈਆਂ ਹੋਈਆਂ ਤੇ ਸਾਨੂੰ ਰੱਬ ਵੱਲ ਤਾਂ ਉਧਰ ਦਾ ਮੂੰਹ ਕਰਨ ਦਾ ਮੌਕਾ ਹੀ ਨਹੀਂ ਮਿਲਦਾ, ਇਹੀ ਭਜਾਈ ਫਿਰਦੇ। ਸਗਲ ਸੰਗਾਮ ਕੋ ਬਨਿਆਈ, ਹਾਂਜੀ ਇਹ ਨਿਸ਼ਾਨੀ ਹੈ, ਇਹ ਕਸਵੱਟੀ ਹੈ। ਜੇ ਰਿਲੀਜਨ ਸਾਨੂੰ ਰੱਬ ਨਾਲ ਮਿਲਾਉਂਦੀ ਹੈ, ਉਹਦੇ ਜੀਵਾਂ ਨਾਲ ਮਿਲਾਉਂਦੀ ਹੈ, ਜੱਫੀਆਂ ਪਵਾਉਂਦੀ ਹੈ, ਤਾਂ ਉਹ ਸਾਡੇ ਉਹ ਵਿਚੋਲੀ ਬਣ ਗਈ ਸਤਸੰਗ, ਫਿਰ ਤਾਂ ਵਿਚੋਲੀ ਹੈ ਸਾਡੀ। ਤੇ ਨਹੀਂ ਤਾਂ ਜੇ ਸੰਗਤ ਨਹੀਂ ਤਾਂ ਕੀ ਹੋਇਆ, ਨਤੀਜਾ ਕੀ ਨਿਕਲਿਆ ਕਿ ਸਾਡੇ ਅੰਦਰ ਜੋ ਅੱਗ ਲੱਗੀ ਹੋਈ ਹੈ ਪੰਜਾਂ ਦੀ, ਅਸੀਂ ਜਿੱਥੇ ਜਾਂਦੇ ਹਾਂ ਉੱਥੇ ਲੋਕਾਂ ਨੂੰ ਵੀ ਅੱਗ ਲਾਈ ਜਾਂਦੇ ਹਾਂ, ਉੱਥੇ ਹੀ ਪਾਰਟੀ ਪਾ ਗਈਆਂ, ਉਹ ਹੋਰ ਤਾਂ ਹੋਰ ਆ ਗੁਰਦੁਆਰਿਆਂ ਚ ਵੀ, ਆ ਮਸੀਤਾਂ ਚ ਵੀ, ਮੰਦਰਾਂ ਚ ਵੀ, ਸਾਰੇ ਰਿਲੀਜਨ ਨੂੰ ਅੱਗ ਲਾ ਤੀ, ਰਿਲੀਜਨ ਨੂੰ ਕਰਪਟ ਕਰ ਦਿੱਤਾ। ਤੇ ਮੇਲੇ ਕੌਣ ਕਰਪਟ ਕਰਤਾ, ਦੁਨੀਆਂ ਸਾਰੀ ਕਰਪਟ ਹੋਈ ਹੈ। ਕਈ ਆਦਮੀ ਕਹਿੰਦੇ ਜੀ ਇਸ ਦੁਨੀਆਂ ਤੇ ਰਹਿਣ ਦਾ ਹੱਜ ਨੀ ਕੋਈ, ਇੱਥੇ ਤਾਂ ਹਰ ਇੱਕ ਚੀਜ਼ ਕਰਪਟ ਹੈ। ਤੇ ਬਈ ਫਿਰ ਬਣਾਈ ਕਿਹਨੇ ਕਰਪਟ, ਅਸੀਂ ਬਣਾਈ ਹੈ ਨਾ, ਅੱਗ ਸਾਡੇ ਅੰਦਰ ਲੱਗੀ ਹੈ, ਉਹੀ ਅੱਗ ਸਾਰੀ ਦੁਨੀਆਂ ਲੱਗੀ ਹੈ। ਸਾਡਾ ਇਹ ਪ੍ਰਤੀਬਿੰਬ ਹੈ, ਰਿਫਲੈਕਟ ਸਾਡੇ ਅੰਦਰ ਲਾ ਰਿਫਲੈਕਸ਼ਨ ਹੀ ਬਾਹਰ ਜਾਂਦਾ, ਸਾਡੇ ਅੰਦਰ ਲਾ ਰਿਫਲੈਕਸ਼ਨ, ਸਾਡੇ ਜੋ ਕੁਛ ਸਾਡੇ ਅੰਦਰ ਹੈ ਉਹੀ ਘਰ ਅਸੀਂ ਘਰਦਿਆਂ ਨਾਲ ਉਸ ਤਰ੍ਹਾਂ ਵਰਤਦੇ ਹਾਂ, ਗੁਆਂਢੀਆਂ ਨਾਲ ਉਸੇ ਤਰ੍ਹਾਂ ਵਰਤਦੇ ਹਾਂ, ਰਿਸ਼ਤੇਦਾਰ ਉਸੇ ਉਸ ਅੱਗ ਨਾਲ, ਫਟੇ ਹੋਏ ਮਨ ਨਾਲ ਤੇਰਾਂ ਵਾਲੇ ਮਨ ਨਾਲ। ਇਹ ਤੇਰਾ ਕੀ ਹੈ ਦੱਸਣ ਵਾਲੀ ਤਾਂ ਗੱਲ ਹੈ ਕਿ ਤੇਰਾ ਹੈ ਕੀ। ਦੇਖੋ ਜੀ ਇੱਕ ਰੱਬ ਹੈ, ਇੱਕ ਅਕਾਲ ਪੁਰਖ ਹੈ, ਉਹਦੇ ਗੁਣ ਹੈ ਇੱਕ ਪਾਸੇ ਵਰਚੂਸ, ਦੂਸਰੇ ਪਾਸੇ ਮਾਇਆ ਦੇ ਔਗੁਣ ਹੈ। ਉਹ ਔਗੁਣ ਕੀ ਹੈ, ਡਾਊਟ, ਸ਼ੱਕ। ਹਾਂਜੀ ਇਸਤਰੀ ਨੂੰ ਮਰ ਤੇ ਸ਼ੱਕ ਪੈ ਗਿਆ, ਬਸ ਉੱਥੇ ਫਟ ਗਿਆ ਦਿਲ। ਸ਼ੱਕ, ਸ਼ੁਭਾ, ਈਰਖਾ, ਦੁਆਇਕ, ਖੁਦਗਰਜ਼ੀ, ਦੁਸ਼ਮਣੀ, ਕੋਈ ਹੈ ਖਾਲੀ, ਕੋਈ ਛਾਤੀ ਤੇ ਹੱਥ ਰੱਖ ਕੇ ਕਹਿ ਸਕਦਾ ਕਿ ਮੈਂ ਇਹਨਾਂ ਤੋਂ ਖਾਲੀ ਹੈ। ਉਹ ਘਰਦਿਆਂ ਨਾਲ ਨੀ ਬਣਦੀ, ਆ ਪਹਿਲਾਂ ਤਾਂ ਆਪਣੇ ਆਪ ਹੀ ਨਹੀਂ ਨਾਲ ਨੀ ਬਣਦੀ, ਘਰਦਿਆਂ ਨਾਲ ਕੀ ਬਣਨੀ ਹੈ, ਗੁਆਂਢੀਆਂ ਨਾਲ ਨੀ ਬਣਦੀ, ਸ਼ਹਿਰਾਂ ਨਾਲ ਨੀ ਬਣਦੀ, ਮੁਲਕਾਂ ਦੀ ਨੀ ਬਣਦੀ, ਦੁਨੀਆਂ ਨੀ ਬਣੀ, ਸਾਰੇ ਆਪੋ ਵਿੱਚ ਹੀ ਖਿੱਚੋ ਤਾਂ ਪਰਚੂ ਮੱਚਿਆ ਹੋਇਆ। ਇੱਥੇ ਹੁਣ ਰੱਬ ਕਿੱਥੇ, ਤਦੇ ਸਾਨੂੰ ਵਾਰਨਿੰਗ ਦਿੱਤੀ ਹੈ ਰੱਬ, ਨਹੀਂ ਭਾਈ ਰੱਬ ਇਉਂ ਨਹੀਂ ਮਿਲਦਾ। ਰੱਬ ਤਾਂ ਕਹਿੰਦੇ ਆ ਜੀ ਕਿਆ ਸੋਹਣੀ ਕਰਮਾਣੀ, ਗੁਰੂ ਸਾਹਿਬ ਨੇ ਇੱਕ ਤੁਕ ਚ ਫੈਸਲਾ ਕਰ ਦਿੱਤਾ ਹੈ, ਜਾ ਕਾ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਇੰਨੀਆਂ ਬਾਣੇ ਪੜ ਕੇ ਇੰਨਾ ਧਰਮਾਂ ਨੂੰ ਜਾ ਕੇ ਦੇਖੋ, ਹੱਠ ਧਰਮ ਅਸੀਂ ਵੀ ਕਰ ਰਹੇ ਹਾਂ, ਇੰਨੇ ਹੱਠ ਧਰਮ, ਇੰਨੇ ਉਹ ਇੰਨੇ ਜਫ਼ਰ ਜਾਲਦੇ ਹੈ ਧਰਮ ਲਈ, ਤੇ ਉਹ ਤਾਂ ਧਰਮ ਤਾਂ ਆਪ ਕਰਪਟ ਹੋਇਆ, ਤੁਹਾਨੂੰ ਕਿੱਥੋਂ ਕੱਢ ਦੇਗਾ, ਤੁਹਾਨੂੰ ਕਿੱਥੋਂ ਮਿਲ ਦੇਗਾ। ਉਹ ਜਿੱਥੇ ਜਾਓ ਉੱਥੇ ਹੀ ਪਾਠਕ ਪਿਆ, ਧਰਮਾਂ ਚ ਪਾਠਕ ਪਿਆ, ਅੱਗ ਲਾਈ ਹੋਈ ਹੈ, ਇੱਕ ਦੂਸਰੇ ਨੂੰ ਵੱਡੂ ਖਾਊ ਹੋ ਰਹੇ ਹੈ, ਤੇ ਸਾਨੂੰ ਧਰਮ ਕਿਵੇਂ ਬਚਾਵੇ। ਇਹਦਾ ਮਤਲਬ ਇਹ ਨੀ ਕਿ ਧਰਮ ਰੱਬ ਨੇ ਨਹੀਂ ਬਣਾਇਆ, ਉਹ ਸਾਨੂੰ ਜੋ ਅੱਗ ਲੱਗੀ ਅਸੀਂ ਜਿੱਥੇ ਗਏ ਉੱਥੇ ਅੱਗ ਲਾ ਤੀ, ਗੁਰਦੁਆਰੇ ਚ ਗਏ ਉੱਥੇ ਲਾ ਤੀ, ਤੇ ਫਿਰ ਕਿਵੇਂ ਹੋਵੇ ਬਈ। ਬਾਣੀ ਪੜਿਆ ਕਰ, ਪਰ ਉਹ ਨਹੀਂ, ਸਿਰਫ ਇਹਨੂੰ ਸਮਝੋ, ਇਹਦੇ ਅੰਤਰੀ ਭਾਵ ਸਮਝੋ, ਇਹਨੂੰ ਬਾਣੀ ਨੂੰ, ਇਹ ਅੰਤਰ ਆਤਮੇ ਵਾਲੀ ਬਾਣੀ ਹੈ, ਧੁਰਦੀ ਅੰਤਵੀ ਬਾਣੀ ਹੈ। ਜਿੰਨਾ ਚਿਰ ਤੁਸੀਂ ਇੱਥੋਂ ਦੁਨੀਆਵੀ ਦਿਮਾਗ ਤੋਂ ਨਹੀਂ ਉੱਠਦੇ, ਉਹ ਤਾਂ ਨਹੀਂ ਚੜ੍ਹਦੇ, ਤੁਹਾਡਾ ਅਨੁਭਵ ਨਹੀਂ ਖੁੱਲਦਾ, ਬਾਣੀ ਦੀ ਡੂੰਘਿਆਈ ਨਹੀਂ ਸਾਡੇ ਸਮਝ ਆਉਂਦੀ, ਸਾਡਾ ਜੀਵਨ ਨਹੀਂ ਬਦਲ ਸਕਦਾ। ਤੇ ਇਸੇ ਮੈਨੂੰ ਛੋਟੇ ਹੁੰਦੇ ਨੂੰ ਕਿਸੇ ਮਹਾਂਪੁਰਖ ਨੇ ਬਾਣੀ ਦੀ ਮਾੜੀ ਜਿਹੀ ਸੋਝੀ ਦਿੱਤੀ, ਤੇ ਮੈਂ ਜਦੋਂ ਬਾਣੀ ਸੁਣਿਆ ਕਰਾਂ, ਪੜ੍ਹਿਆ ਕਰਾਂ, ਮੈਂ ਕਹਿੰਦਾ ਹਾਏ ਹਾਏ ਜੋ ਕੁਛ ਬਾਣੀ 'ਚ ਲਿਖਿਆ ਹੈ ਜੋ ਕੁਝ ਉਦੋਂ ਤਾਂ ਅਸੀਂ ਤਾਂ ਅਣਜਾਣ ਹੈ, ਲੇ ਮੈਂ ਦੁਨੀਆਦਾਰ, ਅਸੀਂ ਤਾਂ ਅਣਜਾਣ ਹੈ, ਪਰ ਆ ਜੇ ਬਾਣੀ ਪੜ੍ਹਨ ਵਾਲੇ ਹੈ, ਆ ਬਾਣੀ ਦਾ ਪ੍ਰਚਾਰ ਕਰਨ ਵਾਲੇ, ਉਹ ਵੀ ਬਾਣੀ ਤੋਂ ਉੱਠ ਜਾ ਰਹੇ ਹੈ, ਅਸੀਂ ਕਿਹਨੂੰ ਦੇਖੀਏ, ਨਮੂਨਾ ਕਿਹੜਾ ਦੇਖੀਏ ਬਈ, ਨਮੂਨਾ ਹੀ ਨੀ ਲੱਭਦਾ ਕੋਈ, ਕਿਹਨੂੰ ਦੇਖੀਏ ਬਈ, ਹਾਂ ਠੀਕ ਹੈ ਬਾਣੀ ਪੜ੍ਹਦਾ ਹੈ, ਫਿਰ ਜੀਵਨ ਚ ਤਬਦੀਲੀ ਹੈ, ਇਹ ਇਹਦੇ ਵਿੱਚ ਆ ਗਿਆ ਪਿਆਰ, ਇਹਦੇ ਚ ਆ ਗਿਆ ਪਿਆਰ, ਤੇ ਸਗਲ ਸੰਗ ਹਮਕੋ ਬਣੀ ਆਈ ਸਾਰਾ ਜੱਫੀਆਂ, ਹਾਂਜੀ ਬਾਣੀ ਕਹਿੰਦੀ ਹੈ ਜਿਹਨੇ ਬਾਣੀ ਪੜ ਲਈ, ਉਹ ਧਰਮ ਉਹ ਹੈ, ਉੱਚੇ ਦੈਵੀ ਗੁਣ ਹੈ, ਇੱਕ ਆਸਰੇ ਗੁਣ ਹੈ, ਇਹ ਮਾਇਆ ਦੇ ਔਗੁਣ ਹੈ, ਇੱਕ ਦੈਵ ਜਿੰਨਾ ਚਿਰ ਸਾਡੇ ਚ ਮਾਇਆ ਕੀ ਔਗੁਣ ਹੈ, ਉਹਨਾਂ ਚਿਰ ਅਸੀਂ ਦੈਵੀ ਗੁਣਾਂ ਤੋਂ ਵਾਂਝੇ ਹੈ, ਰੱਬ ਤੋਂ ਦੂਰ ਹੈ, ਤੇ ਹੈ ਕੋਈ ਹੈ ਹਿਰਦਾ ਜਿਹੜਾ ਕਿ ਹਾਂ ਜੀ ਮੈਨੂੰ ਕਿਸੇ ਨਾਲ ਵੈਰ ਨਹੀਂ, ਕਿਸੇ ਨਾਲ ਐਲਰਜੀ ਨਹੀਂ, ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ, ਸਗਲ ਸੰਘ ਹਮਕੋ ਬਣੇ ਆਈ, ਜਿੱਦਣ ਇੱਥੇ ਪਹੁੰਚ ਗਏ ਸਾਰਿਆਂ ਨੂੰ ਜੱਫੀਆਂ ਪਾਉਣ ਵਾਲੇ ਹੋ ਗਏ, ਉਹ ਕਿੱਥੋਂ ਹੋਣਾ ਹੈ, ਸਾਡਾ ਤਾਂ ਅੰਦਰ ਹੀ ਫਟਿਆ ਪਿਆ, ਤੇ ਘਰ ਸਾਰਿਆਂ ਦੇ ਸਾਰੇ ਘਰਾਂ ਦੇ ਵਿੱਚ ਨਫਾਕ ਹੈ, ਕੋਈ ਹੈ, ਮੈਂ ਕਹਿੰਦਾ ਜੀ ਕੋਈ ਹੈ ਤੇ ਮੈਂ ਉਹਦੇ ਪੈਰ ਧੋ ਕੇ ਪੀਣ ਨੂੰ ਤਿਆਰ, ਜੇ ਕੋਈ ਸਾਬਤ ਦਿਲ ਵਾਲਾ ਹੈ, ਕੋਈ ਸਾਜਾਂ ਕਾ ਦਿਲ ਸਾਬਤ ਨਹੀਂ, ਤਾਂ ਕੋ ਕਹਾ ਖੁਦਾਏ, ਰੱਬ ਨਹੀਂ ਮਿਲਦਾ, ਰੱਬ ਤਾਂ ਉਹ ਇੱਕ ਸੂਈ ਬਹੁਤ ਵਾਰੀ ਇੱਕ ਮਨ ਇੱਕ ਕੰਸਨਟ੍ਰੇਟ ਹੋ ਕੇ ਸੂਰਜ ਦੀ ਰੋਸ਼ਨੀ ਇੱਕ ਲੈਂਸ ਦੇ ਵਿੱਚ ਦੀ, ਇੰਨਾ ਕੁ ਲੈਂਸ ਅਸੀਂ ਛੋਟੇ ਹੁੰਦੇ ਖੇਡਦੇ ਸੀ, ਤੇ ਉਹ ਹੇਠਾਂ ਕਾਗਜ਼ ਰੱਖ ਦੇਣਾ, ਉਹ ਸਾਰੀਆਂ ਉੱਥੇ ਕਰੋੜਾਂ ਰੇਸ ਸਨ ਸੂਰਜ ਦੇ ਕਿਰਨਾਂ, ਉਹ ਹੇਠਾਂ ਇੱਕ ਕੰਸਨਟ੍ਰੇਟ ਹੋ ਕੇ ਕਾਗਜ਼ ਤੇ ਪੈਂਦੀਆਂ ਸੀ ਤੇ ਕਾਗਜ਼ ਜਲ ਜਾਂਦਾ ਸੀ, ਜੇ ਉਹ ਲਾਂਬੇ ਕਰਦੇ ਫਿਰ ਤਾਂ ਨਹੀਂ ਜਲਦਾ। ਇਸੇ ਤਰ੍ਹਾਂ ਇਹ ਮੰਨਿਆ ਕਾਗਰ ਹੋ ਕੇ ਇੱਕ ਤੇ ਆਉਣਾ ਹੈ, ਨਾਨਕ ਲਿਖ ਇੱਕ ਗੱਲ, ਇੱਕ ਤੇ ਆਉਣਾ ਹੈ, ਇੱਕ ਤੇ ਉਦੋਂ ਆਉਂਗੇ ਜਦੋਂ ਸਾਰੀਆਂ ਤੇੜਾਂ ਸਾਡੀਆਂ ਮਿਟ ਜਾਣਗੀਆਂ, ਹੁਣ ਤਾਂ ਟੁਕੜੇ ਟੁਕੜੇ ਹੋਇਆ। ਇਸ ਵਾਸਤੇ ਭਾਈ ਬਾਣੀ ਪੜਿਆ ਕਰੋ, ਬਾਣੀ ਨੂੰ ਸਮਝਿਆ ਕਰੋ, ਬਾਣੀ ਨੂੰ ਕਮਾਇਆ ਕਰੋ, ਸਾਧ ਸੰਗਤ ਵਿੱਚ ਜਾਇਆ ਕਰੋ, ਜੇ ਤੁਹਾਡਾ ਜ਼ਿੰਦਗੀ ਤੇ ਤੁਹਾਡੇ ਜੀਵਨ 'ਚ ਫਰਕ ਪਿਆ ਕੋਈ, ਤਾਂ ਤਾਂ ਸਮਝੋ ਤੁਸੀਂ ਬਾਣੀ ਪੜ੍ਹੀ ਹੈ, ਤਾਂ ਤਾਂ ਸਮਝੋ ਤੁਸੀਂ ਸੰਗਤ ਕੀਤੀ ਹੈ, ਨਹੀਂ ਤਾਂ ਵੀ ਇੱਕ ਰਿਵਾਜ ਹੀ ਬਣਿਆ ਹੋਇਆ। ਸੋ ਯਾਰ ਆ ਤੁੱਕ ਯਾਦ ਕਰਨਾ, ਸ਼ਾਇਦ ਤੁਹਾਡਾ ਭਲਾ ਹੋ ਜਾਏ। ਉਹ ਤੁੱਕ ਬੜੀ ਬੜੀ ਸੋਹਣੀ, ਹਜ਼ੂਰ ਸਾਹਿਬ ਨੇ ਸਾਨੂੰ ਵਾਰਨਿੰਗ ਦਿੱਤੀ ਹੈ, ਜਾਂ ਕਾ ਪਹਿਲਾਂ ਲੋਕਾਂ ਨੂੰ ਨਾ ਅਸੀਂ ਕਹਿੰਦੇ ਲਓ ਜੀ ਉਹ ਐਂ ਕਰਦਾ, ਉਹ ਐਂ ਕਰਦਾ, ਉਹ ਕਹਿੰਦਾ ਭਾਈ ਲੋਕਾਂ ਨੂੰ ਕੀ ਦੇਖਣਾ ਹੈ, ਪਹਿਲਾਂ ਆਪਣੇ ਆਪ ਨੂੰ, ਰੋਸ ਨਾ ਕਾਹੂ ਸੰਗ ਕਰੋ, ਆਪਣਾ ਆਪ ਵਿਚਾਰ, ਅਸੀਂ ਲੋਕਾਂ ਨੂੰ ਦੇਖਦੇ ਹਾਂ, ਅਸੀਂ ਸੈਨੀਟਰੀ ਇੰਸਪੈਕਟਰ ਬਣੇ ਹੋਏ ਹਾਂ, ਲੋਕਾਂ ਨੂੰ ਉਹ ਸੈਨੀਟਰੀ ਇੰਸਪੈਕਟਰ ਦਾ ਕੰਮ ਕੀ ਹੈ, ਗੰਦੀਆਂ ਨਾਲੀਆਂ ਦੇਖਣੀ ਤੇ ਬਦਬੋ ਸੁੰਘਣੀ, ਉਹ ਤਾਂ ਉਹਨੂੰ ਕੋਈ ਦੇਖਦਾ ਹੀ ਨਹੀਂ, ਉਹਦਾ ਕੰਮ ਹੀ ਡਿਊਟੀ ਇਹੀ ਹੈ। ਅਸੀਂ ਸਾਰੇ ਸੈਨੀਟਰੀ ਲੋਕਾਂ ਦੇ ਗੁਣ ਛੇਦਰ ਫੋਲਣ ਜੋਗੇ ਹੈ, ਆਪਣੇ ਆਪ ਬਾਣੀ ਦਾ ਹੁਕਮ ਹੈ, ਆਪਣਾ ਆਪ ਵਿਚਾਰ, ਆਪਣੇ ਆਪ ਨੂੰ ਅੰਦਰ ਦੇਖੋ ਤੁਹਾਡਾ ਕਿੰਨਾ ਭੜਥ ਮੱਚਿਆ ਹੋਇਆ ਹੈ, ਕਿਤੇ ਸ਼ਾਂਤੀ ਹੈ, ਜੇ ਨਹੀਂ ਮੱਚਿਆ, ਜੇ ਸ਼ਾਂਤੀ ਨਹੀਂ ਹੈ ਤਾਂ ਸਮਝੋ ਅਜੇ ਬਹੁਤ ਦੂਰ ਹੈ, ਦਿੱਲੀ ਦੂਰ ਹੈ ਭਾਈ, ਆਪੋ ਆਪਣੀ ਵਿਚਾਰ ਕਰਨੀ ਹੈ, ਆਪਣਾ ਵਿਚਾਰ, ਰੋਸ ਨਾ ਕਾਹੂ ਸੰਗ ਕਰੋ, ਜੇ ਨਹੀਂ ਜੇ ਲੋਕਾਂ ਨੂੰ ਛੱਡ ਜਾਵਾਂਗੇ ਉਹ ਐਂ ਕਰਦਾ ਉਹ ਐਂ ਕਰਦਾ, ਤੁਹਾਨੂੰ ਉਹਦਾ ਉਹਦੇ ਔਗੁਣ ਵੀ ਤੁਹਾਨੂੰ ਆ ਲੱਗਣਗੇ ਭਾਈ, ਉਹਦੇ ਔਗੁਣ ਵੀ ਉਹਦਾ ਰਿਫਲੈਕਸ਼ਨ ਵੀ ਪਏਗਾ, ਜੀ ਤੁਸੀਂ ਔਗੁਣ ਛਾਣਦੇ ਹੋ ਉਹਦਾ ਔਗੁਣ ਵੀ ਤੁਹਾਡੇ ਤੇ ਆ ਪਏਗਾ, ਤੁਹਾਡਾ ਮਨ ਹੋਰ ਮਲੀਨ ਹੋਏਗਾ, ਫਿਰ ਇਹਦਾ ਰਿਫਲੈਕਸ਼ਨ ਫਿਰ ਉਹਦੇ ਤੇ ਜਾਏਗਾ, ਉਹ ਉਹਨੂੰ ਹੋਰ ਮਲੀਨ ਕਰੇਗਾ। ਸੋ ਭਾਈ ਆ ਤੁੱਕ ਯਾਦ ਕਰ ਲਓ, ਇਹ ਤੇ ਪਹਿਰਾ ਦਿਓ, ਜਾਂ ਕਾ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ, ਵਾਹਿਗੁਰੂ ਜੀ ਕਾ